ਲਹਿਰਾਂ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਸਿਲਸਿਲਾ ਜਿਹੜਾ ਜੀ ਉਹ ਹੈ ਵਿਰਸਾ ਤੇ ਇਤਿਹਾਸ ਦਾ। ਸੋ ਇਸ ਸਿਲਸਿਲੇ ਵਿੱਚ ਇਸ ਵੇਲੇ ਸਾਡੇ ਨਾਲ US ਤੋਂ ਜੁੜ ਚੁੱਕੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰਹੁਰੀ, ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ। ਦਿਲਬਰ ਸਾਹਿਬ ਬਹੁਤ ਬਹੁਤ ਸਵਾਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਲਹਿਰਾਂ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਜੀ। ਸੋ ਦਿਲਬਰ ਸਾਹਿਬ, ਇੰਡੀਆਨਾ ਤੋਂ ਤੁਸੀਂ ਸਾਡੇ ਨਾਲ ਮੇਰਾ ਖਿਆਲ ਜੁੜੇ ਹੋਏ ਹੋ, ਔਰ ਕਿਸ ਤਰ੍ਹਾਂ ਦਾ ਮੌਸਮ ਹੈ ਉੱਥੇ?
ਗਰਮੀ ਪੂਰੇ ਜ਼ੋਰਾਂ ਤੇ ਹੈ ਜੀ, ਇੰਡੀਆ ਯਾਦ ਆ ਰਿਹਾ
ਜੀ ਜੀ,
ਇੰਡੀਆ ਵਰਗੀ ਗਰਮੀ ਹੈ। ਪਰ ਅਸੀਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਿੱਖ ਹਾਂ, ਜਿਨ੍ਹਾਂ ਨੇ ਤੱਤੀਆਂ ਤਵੀਆਂ ਤੇ ਬੈਠ ਕੇ ਸਾਨੂੰ
ਜੀ ਬਿਲਕੁਲ
ਜੀਣਾ ਸਿਖਾਇਆ, ਤੇ ਇਸ ਕਰਕੇ ਕੋਈ ਗਰਮੀ ਦੀ ਕੋਈ ਜ਼ਿਆਦਾ ਮਹਿਸੂਸ ਨਹੀਂ ਕਰਨੀ ਚਾਹੀਦੀ ਸਾਨੂੰ
ਜੀ ਜੀ ਬਿਲਕੁਲ। ਸੋ ਵਾਕਈ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਦਾ ਸ਼ਹੀਦੀ ਦਿਹਾੜਾ ਬੀਤੇ ਕੱਲ ਲੰਘ ਕੇ ਗਿਆ, ਜਿਹੜਾ ਕਿ ਸਾਨੂੰ ਪਲ ਪਲ ਇਹ ਅਹਿਸਾਸ ਕਰਵਾਉਂਦਾ ਹੈ ਕਿ ਇਹ ਜਿਹੜਾ ਗਰਮੀ ਜਾਂ ਫਿਰ ਜਿਹੜੀਆਂ ਇਹ ਦੁਨਿਆਵੀ ਜਿਹੜੇ ਕਸ਼ਟ ਆ, ਇਹ ਦੁਨਿਆਵੀ ਕਸ਼ਟ ਜਿਹੜੇ ਆ ਇਹ ਅਸਲ ਦੇ ਵਿੱਚ ਸਾਡੇ ਲਈ ਜ਼ਿਆਦਾ ਦੁੱਖ ਦੇਣੇ ਨਹੀਂ ਹੁੰਦੇ, ਜਦੋਂ ਕਿ ਆਤਮਿਕ ਤੌਰ ਦੇ ਉੱਤੇ ਜਿਹੜਾ ਦੁੱਖ ਹੈ ਉਹ ਸਾਡੇ ਲਈ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਨਾ। ਔਰ ਸ੍ਰੀ ਗੁਰੂ ਅਰਜਨ ਸਾਹਿਬ ਨੂੰ ਜਦੋਂ ਅਸੀਂ ਉਹਨਾਂ ਦੇ ਜੀਵਨ ਨੂੰ ਵੇਖਦੇ ਹਾਂ ਜਾਂ ਉਹਨਾਂ ਦੇ ਜੀਵਨ ਦੇ ਬਹੁਤ ਸਾਰੇ ਪੱਖਾਂ ਨੂੰ ਅਸੀਂ ਦੇਖਦੇ ਹਾਂ, ਤਾਂ ਉਹਨਾਂ ਦੀ ਇੱਕ ਬਹੁ ਪੱਖੀ ਜਿਹੜੀ ਸ਼ਖਸੀਅਤ ਆ ਉਹਦੇ ਵਿੱਚੋਂ ਜਿਹੜੀ ਨਿਮਰਤਾ ਹੈ, ਜਿਹੜੀ ਸਹਿਣਸ਼ੀਲਤਾ ਹੈ, ਜਿਹੜਾ ਸਬਰ ਹੈ, ਜਿਹੜਾ ਸੰਤੋਖ ਹੈ, ਉਹ ਡੁੱਲ ਪੈਂਦਾ ਹੈ ਨਾ। ਔਰ ਅਸੀਂ ਬਹੁਤ ਛੇਤੀ ਹੰਭ ਜਾਂਦੇ ਹਾਂ ਆਪਣੀਆਂ ਕੋਸ਼ਿਸ਼ਾਂ ਤੋਂ, ਅਸੀਂ ਬਹੁਤ ਛੇਤੀ ਅਸੀਂ ਥੱਕ ਜਾਂਦੇ ਹਾਂ ਹਨਾ। ਔਰ ਜਿਵੇਂ ਅਸੀਂ ਗੱਲ ਕੀਤੀ ਵੀ ਮੌਸਮ ਗਰਮੀ ਦਾ ਹੋਵੇ ਤਾਂ ਅਸੀਂ ਬਹੁਤ ਛੇਤੀ ਹਾਏ ਹਾਏ ਕਰਨੀ ਸ਼ੁਰੂ ਕਰ ਦਿੰਦੇ ਹਾਂ, ਪਰ ਗੁਰੂ ਸਾਹਿਬ ਦੀ ਜੇ ਸ਼ਹਾਦਤ ਦੇਖੀਏ ਤਾਂ ਇਸ ਤਰ੍ਹਾਂ ਦੀ ਕਹਿਰਾਂ ਦੀ ਗਰਮੀ ਦੇ ਵਿੱਚ ਉਹਨਾਂ ਨੇ ਆਪਣੇ ਧਰਮ ਦੇ ਲਈ, ਆਪਣੇ ਲੋਕਾਂ ਦੇ ਲਈ ਔਰ ਆਪਣੀ ਕੌਮ ਦੇ ਲਈ ਇੱਕ ਇੰਨਾ ਵੱਡਾ ਜਿਹੜਾ ਬਲੀਦਾਨ ਦੇ ਕੇ ਔਰ ਇੱਕ ਬਹੁਤ ਹੀ ਸੋਹਣਾ ਜਿਹੜਾ ਇੱਕ ਸਾਡੇ ਲਈ ਰੋਲ ਮਾਡਲ ਬਣ ਕੇ ਉਹਨਾਂ ਨੇ ਵਿਖਾਇਆ, ਆਦਰਸ਼ ਜਿਹੜਾ ਆ ਇੱਕ ਉਹਨਾਂ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ। ਸੋ ਅੱਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਦੇ ਉੱਤੇ ਅਸੀਂ ਜ਼ਰੂਰ ਗੱਲਬਾਤ ਜਿਹੜੀ ਉਹ ਕਰਨੀ ਚਾਹਾਂਗੇ, ਤੇ ਉਹਨਾਂ ਦੀ ਸ਼ਹਾਦਤ ਦੇ ਪਿੱਛੇ ਕੁਝ ਜਿਹੜੇ ਕਾਰਨ, ਵੈਸੇ ਅਸੀਂ ਬਹੁਤ ਵਾਰ ਸਾਂਝੇ ਕਰਦੇ ਹਾਂ, ਅਸੀਂ ਗੱਲਬਾਤ ਕਰਦੇ ਹਾਂ, ਪਰ ਅੱਜ ਖਾਸ ਤੌਰ ਦੇ ਉੱਤੇ ਇਸ ਵਿਸ਼ੇ ਦੇ ਉੱਤੇ ਅਸੀਂ ਗੱਲ ਜਿਹੜੀ ਆ ਜ਼ਰੂਰ ਕਰਨੀ ਚਾਹਾਂਗੇ ਜੀ। ਦਿਲਬਰ ਸਾਹਿਬ,
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟਾਨ ਪ੍ਰਣਾਮ
ਜੀ।
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਜਨਮ 5 April 1563 ਈਸਵੀ ਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖ ਵਿੱਚੋਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਇਆ ਸੀ
ਜੀ।
ਤਕਰੀਬਨ 17 September 1581 ਈਸਵੀ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਗੁਰਗੱਦੀ ਉੱਤੇ ਬੈਠੇ। 3 May 1606 ਈਸਵੀ 31 ਸਾਲ 1 ਮਹੀਨਾ ਤੇ 15 ਦਿਨ ਦੀ ਉਮਰ ਭੋਗ ਕੇ ਲਾਹੌਰ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤੱਤੀਆਂ ਤਵੀਆਂ ਤੇ ਬੈਠ ਕੇ ਸ਼ਹੀਦ ਹੋ ਗਏ
ਜੀ।
ਉਹਨਾਂ ਦੀ ਇੱਕ ਸੰਤਾਨ ਸੀ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ
ਜੀ।
ਜਦੋਂ ਅਸੀਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੀਵਨ ਪੜ੍ਹਦੇ ਹਾਂ, ਮੈਂ ਵੇਖਦਾ ਕਿ ਦੇਖੋ ਦੁਨੀਆਂ ਵਿੱਚ 3 ਕੋਮਲ ਹੁਨਰ ਮੰਨੇ ਗਏ ਆ
ਜੀ,
ਜਿਨ੍ਹਾਂ ਵਿੱਚੋਂ ਰਾਗ ਹੈ, ਤੀਜੇ ਨੰਬਰ ਤੇ ਹੈ ਕਵਿਤਾ, ਔਰ ਤੀਸਰੇ ਨੰਬਰ ਤੇ ਹੈ ਚਿੱਤਰਕਾਰੀ
ਜੀ।
ਔਰ ਮੈਂ ਦੇਖਦਾ ਕਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਿੱਡੇ ਉੱਚ ਕੋਟੀ ਦੇ ਰਾਗੀ ਸੀ। ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿੱਚ ਆਪ ਸਰੰਦਾ ਵਜਾ ਕੇ ਉਹ ਕੀਰਤਨ ਕਰਿਆ ਕਰਦੇ ਸੀ
ਜੀ।
ਤੇ ਕਵੀ ਵੀ, ਸ਼੍ਰੋਮਣੀ ਕਵੀ, ਜਿਨ੍ਹਾਂ ਨੇ ਆਪਣੀ ਕਲਮ ਦੇ ਨਾਲ 2218 ਸ਼ਬਦ ਲਿਖੇ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਅੰਕਿਤ ਨੇ। ਤੇ ਚਿੱਤਰਕਾਰ ਕਿੱਡੇ ਕਮਾਲ ਦੇ ਨੇ ਕਿ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦਾ ਨਕਸ਼ਾ ਉਹਨਾਂ ਨੇ ਆਪਣੇ ਹੱਥ ਦੇ ਨਾਲ ਤਿਆਰ ਕੀਤਾ।
ਬਿਲਕੁਲ,
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਨੀਂਹ ਇੱਕ ਮੁਸਲਮਾਨ ਫਕੀਰ ਸਾਈਂ ਮੀਆਂ ਜੀ ਕੋਲੋਂ ਰਖਵਾਈ
ਜੀ,
ਜਿਨ੍ਹਾਂ ਦਾ ਪੂਰਾ ਨਾਂ ਸੀ ਮੀਰ ਮੋਇਨ ਅਲ ਇਸਲਾਮ
ਜੀ।
ਦੇਖੋ ਗੁਰੂ ਅਰਜਨ ਸਾਹਿਬ ਦਾ ਅਸੀਂ ਜਦੋਂ ਇਹ ਪੱਖ ਵੇਖਦੇ ਹਾਂ ਉਹਨਾਂ ਨੇ ਬਾਣੀ ਦਰਜ ਕਰਨ ਲੱਗਿਆ ਵੀ ਕਿਸੇ ਇਹ ਵਿਤਕਰਾ ਨਹੀਂ ਕੀਤਾ ਜੇ ਕੋਈ ਨਾਈ ਹੈ ਜਾਂ ਸ਼ੀਮਾ ਹੈ ਜਾਂ ਚੱਟ ਜੱਟ ਹੈ ਜਾਂ ਚਮਾਰ ਹੈ, ਜਿਹੜਾ ਵੀ ਹਜ਼ੂਰ ਨੂੰ ਚੰਗੀ ਬਾਣੀ ਨਜ਼ਰ ਆਈ ਮਹਾਰਾਜ ਨੇ ਓਹਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ।
ਬਿਲਕੁਲ।
ਔਰ ਜਦੋਂ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦਾ ਨੀਂਹ ਰਖਾਉਣ ਦਾ ਸਮਾਂ ਆਇਆ ਤਾਂ ਉਹਨਾਂ ਨੇ ਆਪਣੇ ਇੱਕ ਮਿੱਤਰ ਸਾਈਂ ਮੀਆਂ ਮੀਰ ਕੋਲੋਂ ਇਹਦੀ ਨੀਂਹ ਰਖਵਾਈ ਤੇ ਇਤਿਹਾਸਕਾਰ ਲਿਖਦੇ ਨੇ ਵੀ ਜਦੋਂ ਸਾਈਂ ਮੀਆਂ ਮੀਰ ਜੀ ਨੇ ਅੱਲਾ ਦਾ ਨਾਂ ਲੈ ਕੇ ਇੱਟ ਰੱਖੀ ਨਾ ਤੇ ਮਿਸਤਰੀ ਨੇ ਵੇਖਿਆ ਇੱਟ ਗੁੰਗੇ ਵਿਚ ਨਹੀਂ, ਉਹਨੇ ਥੋੜੀ ਜੀ ਇੱਟ ਹਿਲਾ ਤੀ ਤੇ ਕੋਲ ਗੁਰੂ ਅਰਜਨ ਦੇਵ ਮਹਾਰਾਜ ਖੜੇ ਸੀ, ਕਹਿਣ ਲੱਗੇ ਮਿਸਤਰੀ ਜੀ ਵੀ ਕਿਸੇ ਪਹੁੰਚੇ ਫਕਰ ਨੇ ਇੱਟ ਰੱਖੀ ਸੀ ਤੇ ਤੁਸੀਂ ਇੱਟ ਹੀ ਹਿਲਾ ਦਿੱਤੀ ਹੈ, ਵੀ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੇ ਜੁਗੋ ਜੁਗ ਅਟਲ ਰਹੇਗਾ ਪਰ ਇਹ ਹੁਣ ਢਹਿ ਕੇ ਬਣੇਗਾ। ਔਰ ਮਹਾਰਾਜ ਦਾ ਵਾਕ ਬਿਲਕੁਲ ਸੱਤ ਹੋਇਆ। ਦੇਖੋ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਉੱਤੇ 11 ਹਮਲੇ ਕੀਤੇ ਹੈ, ਹਰ ਸਾਲ ਹਮਲਾ ਹਰ ਸਾਲ ਹਮਲਾ। ਲੋਕ ਇੱਕ ਮੁਹਾਵਰਾ ਕਹਿਣ ਲੱਗ ਪਏ ਸੀ ਕਿ ਖਾਧਾ ਪੀਤਾ ਲਾਹ ਦਾ ਤੇ ਬਾਕੀ ਅਹਿਮਦ ਸ਼ਾਹ ਦਾ। ਤੇ ਇਸ ਅਹਿਮਦ ਸ਼ਾਹ ਅਬਦਾਲੀ ਨੇ ਵੀ ਸ੍ਰੀ ਦਰਬਾਰ ਸਾਹਿਬ ਨੂੰ ਬਰੂਦ ਪਾ ਕੇ ਅੜਾਇਆ ਲੇਕਿਨ ਇੱਕ ਇੱਕ ਇਹਦੇ ਨੱਕ ਉੱਤੇ ਆਣ ਕੇ ਵਜੀ ਉਹ ਜ਼ਖਮ ਬਣਿਆ, ਜ਼ਖਮ ਕੈਂਸਰ ਦਾ ਰੂਪ ਧਾਰ ਗਿਆ, ਇਸ ਜ਼ਖਮ ਦਾ ਮਾਰਿਆ ਕੈਂਸਰ ਦਾ ਮਾਰਿਆ ਇਹ ਕਾਬਲ ਜਾ ਕੇ ਮਰ ਗਿਆ। ਹੁਣ ਜਦੋਂ ਅਸੀਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਵੇਖਦੇ ਹਾਂ ਤੇ ਕਈ ਇਤਿਹਾਸਕਾਰ ਤੇ ਲਿਖਦੇ ਆ ਵੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦਾ ਕਾਰਨ ਸੀ ਸ੍ਰੀ ਚੰਦੂ ਲਾਲ। ਚੰਦੂ ਲਾਲ ਕੌਣ ਹੈ? ਇਹ ਬਾਦਸ਼ਾਹ ਦਾ ਦੀਵਾਨ ਹੈ, ਇਹਦੀ ਧੀ ਮਟਿਆਰ ਹੋਈ ਏ। ਉਹਨੇ ਲਾਗਿਆ ਨੂੰ ਕਿਹਾ ਵੀ ਜਾਓ ਮੇਰੀ ਲੜਕੀ ਵਾਸਤੇ ਰਿਸ਼ਤਾ ਲੱਭੋ ਤੇ ਇਹ ਅੰਮ੍ਰਿਤਸਰ ਆਏ। ਉਹਨਾਂ ਨੂੰ ਗੁਰੂ ਹਰਗੋਬਿੰਦ ਅਰਜਨ ਦੇਵ ਜੀ ਦਾ ਲੜਕਾ ਹਰਗੋਬਿੰਦ ਪਸੰਦ ਆ ਗਿਆ। ਉਹਨਾਂ ਨੇ 1 ਰੁਪਿਆ 40 ਤੇ ਰੱਖਿਆ ਤੇ ਜਾ ਕੇ ਚੰਦੂ ਨੂੰ ਖਬਰ ਕੀਤੀ, ਕਹਿਣ ਲੱਗੇ ਵੀ ਅਸੀਂ ਹਰਗੋਬਿੰਦ ਨੂੰ ਪਸੰਦ ਕਰ ਆਏ ਆ, ਅਰਜਨ ਦੇਵ ਦਾ ਪੁੱਤਰ ਹੈ। ਚੰਦੂ ਤਿਲਮਿਲਾ ਹੋਇਆ, ਕਹਿਣ ਲੱਗਾ ਮੈਂ ਬਾਦਸ਼ਾਹ ਦਾ ਵਜ਼ੀਰ ਉਹ ਇੱਕ ਫਕੀਰ ਇੱਕ ਈਮੇਲ ਹੈ, ਤੁਸੀਂ ਚਵਾਰੇ ਦੀ ਇੱਟ ਮੋਰੀ ਨੂੰ ਲਾ ਦੇਜੇ। ਤੇ ਜਦੋਂ ਸੰਗਤਾਂ ਨੂੰ ਪਤਾ ਲੱਗਾ ਉਹਨਾਂ ਨੇ ਮਹਾਰਾਜ ਨੂੰ ਕਿਹਾ ਮਹਾਰਾਜ ਆਪਾਂ ਨੇ ਇਸ ਦੁਸ਼ਟ ਦਾ ਰਿਸ਼ਤਾ ਨਹੀਂ ਲੈਣਾ, ਇਹਨੇ ਤਾਂ ਗੁਰੂ ਘਰ ਨੂੰ ਮੋਰੀ ਦੱਸਿਆ, ਆਪ ਦੁਬਾਰਾ ਬਣ ਕੇ ਬੈਠਾ ਹੈ। ਮਹਾਰਾਜ ਨੇ ਸੰਗਤ ਦਾ ਹੁਕਮ ਪ੍ਰਵਾਨ ਕਰਕੇ ਮਤਲਬ ਇਹਦੀ ਲੜਕੀ ਦਾ ਰਿਸ਼ਤਾ ਲੈਣ ਤੋਂ ਇਨਕਾਰ ਕਰਤਾ, ਚੰਦੂ ਨੂੰ ਇਸ ਕਰਕੇ ਵਿਰੋਧੀ ਬਣ ਗਿਆ। ਅਸਲ ਵਿੱਚ ਬਾਦਸ਼ਾਹ ਜਹਾਂਗੀਰ ਨੇ ਆਪਣੀ ਸਵੈ ਜੀਵਨੀ ਲਿਖੀ ਹੈ, ਉਹਦਾ ਨਾਂ ਹੈ ਤੌਜ਼ਕ ਜਹਾਂਗੀਰੀ। ਬਾਦਸ਼ਾਹ ਜਹਾਂਗੀਰ ਨੇ ਤੌਜ਼ਕ ਜਹਾਂਗੀਰੀ ਦੇ ਵਿੱਚ ਆਪਣੀ ਕਲਮ ਆਪਣੀ ਸਵੈ ਜੀਵਨੀ ਵਿੱਚ ਇਹ ਗੱਲ ਲਿਖੀ ਹੈ ਕਿ ਮੈਨੂੰ ਪਤਾ ਲੱਗਾ ਵੀ ਦਰਿਆ ਬਿਆਸਾ ਕੰਢੇ ਕੇ ਹਿੰਦੂ ਪੀਰ ਅਰਜਨ ਰਹਿੰਦਾ, ਉਹ ਜਦੋਂ ਮੇਰਾ ਪੁੱਤਰ ਸ਼ਹਿਜ਼ਾਦਾ ਖੁਸਰੋ ਬਗਾਵਤ ਕਰਕੇ ਉਹਦੇ ਕੋਲ ਫਕੀਰ ਦੇ ਕੋਲ ਪਹੁੰਚਿਆ, ਉਸ ਫਕੀਰ ਨੇ ਉਹਨੂੰ ਲੰਗਰ ਛਕਾਇਆ, ਉਹਦੇ ਮੱਥੇ ਤੇ ਤਿਲਕ ਲਾਇਆ, ਉਹਨੂੰ ਮਾਇਆ ਵੀ ਦਿੱਤੀ, ਉਹਦੀ ਮਦਦ ਵੀ ਕੀਤੀ। ਤੇ ਜਦੋਂ ਮੈਨੂੰ ਪਤਾ ਲੱਗਾ ਕਿ ਉਸ ਹਿੰਦੂ ਪੀਰ ਅਰਜਨ ਦੇਵ ਨੇ ਮੇਰੇ ਪੁੱਤਰ ਸ਼ਹਿਜ਼ਾਦਾ ਖੁਸਰੋ ਦੀ ਮਦਦ ਕੀਤੀ ਹੈ ਤੇ ਮੈਂ ਉਸੇ ਵੇਲੇ ਦਰਬਾਰੀਆਂ ਨੂੰ ਹੁਕਮ ਕੀਤਾ ਕਿ ਇਹਨੂੰ ਜਾਸਾ ਦੇ ਅਨੁਸਾਰ ਤਸੀਹੇ ਦੇ ਕੇ ਕਤਲ ਕਰ ਦੇ। ਇਸ ਲਿਖਤ ਦੇ ਹੁੰਦਿਆਂ ਕੋਈ ਸ਼ੰਕਾ ਨਹੀਂ ਰਹਿ ਜਾਂਦੀ ਕਿ ਮਹਾਰਾਜ ਦਾ ਅਸਲ ਕਾਤਲ ਕੌਣ ਸੀ।
ਜੀ,
ਅਸਲ ਵਿੱਚ ਕਾਤਲ ਬਾਦਸ਼ਾਹ ਜਹਾਂਗੀਰ ਹੀ ਸੀ। ਚੰਦੂ ਲਾਲ ਤਾਂ ਉਹ ਤਾਂ ਜਦੋਂ ਮਹਾਰਾਜ ਨੇ ਉਹਦਾ ਰਿਸ਼ਤਾ ਉਹਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ ਕੀਤਾ, ਇਸ ਕਰਕੇ ਵਿਰੋਧੀ ਬਣ ਗਿਆ।
ਜੀ,
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਵਾਰੰਟ ਜਾਰੀ ਕੀਤੇ ਗਏ, ਮਹਾਰਾਜ ਬਾਬਾ ਬੁੱਢਾ ਜੀ ਨੂੰ ਭਾਈ ਗੁਰਦਾਸ ਜੀ ਨੂੰ ਸਾਰੀ ਗੱਲ ਸਮਝਾ ਗਏ
ਕਿ
ਸ਼ਾਇਦ ਅਸੀਂ ਹੁਣ ਵਾਪਸ ਨਾ ਆਈਏ, ਸਾਡੇ ਅਸੀਂ ਹੁਣ ਸ਼ਾਇਦ ਸ਼ਹੀਦ ਹੋ ਜਾਈਏ, ਸਾਡੇ ਪਿੱਛੋਂ ਹਰਗੋਬਿੰਦ ਨੂੰ ਤੁਸਾਂ ਨੇ ਗੁਰਤਾ ਦੇ ਉੱਤੇ ਬਿਠਾਉਣਾ ਹੈ। ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤੋਂ ਲਾਹੌਰ ਪਹੁੰਚੇ ਤੇ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿੱਚ ਪੇਸ਼ੀ ਹੋਈ ਤੇ ਉਹਨੇ ਕਿਹਾ ਜੀ ਵੀ ਤੁਸੀਂ ਜੇ ਆਪਣੀ ਜੁਰਮ ਦਾ ਇਕਬਾਲ ਕਰਦੇ ਹੋ ਤਾਂ ਤੁਹਾਨੂੰ 2 ਲੱਖ ਜੁਰਮਾਨਾ ਕੀਤਾ ਜਾਂਦਾ ਹੈ। ਤੇ ਮਹਾਰਾਜ ਕਹਿਣ ਲੱਗੇ ਜੀ ਇਹ ਮਾਇਆ ਤੇ ਸੰਗਤ ਦੀ ਹੈ, ਅਸੀਂ ਇਹਦੀ ਕੌਡੀ ਨਹੀਂ ਦੇ ਸਕਦੇ। ਕਹਿਣ ਲੱਗੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸਲਾਮ ਦੀ ਪੁਸਤਕ ਕਰ ਦੇਵੋ। ਕਹਿਣ ਲੱਗੇ ਵੀ ਇਹ ਤੁਰਕੀ ਬਾਣੀ ਹੈ, ਇਹਦੇ ਵਿਚ ਅਸੀਂ ਇੱਕ ਵੀ ਅੱਖਰ ਘੱਟ ਵੱਧ ਨਹੀਂ ਕਰ ਸਕਦੇ
ਜੀ।
ਤੇ ਉਹ ਕਹਿੰਦਾ ਵੀ ਜੇ ਤੁਸੀਂ ਨਹੀਂ ਕਰ ਸਕਦੇ ਫਿਰ ਤੁਹਾਨੂੰ ਤੁਸੀਂ ਫਿਰ ਮੌਤ ਪ੍ਰਵਾਨ ਕਰੋ। ਮਹਾਰਾਜ ਕਹਿੰਦੇ ਸਾਨੂੰ ਮੌਤ ਪ੍ਰਵਾਨ ਹੈ। ਹੁਣ ਇਹ ਮੌਤ ਦੇ ਆਰਡਰ ਕਰਕੇ ਤੇ ਇਹ ਤੇ ਚਲਾ ਗਿਆ ਕਸ਼ਮੀਰ ਨੂੰ। ਹੁਣ ਰੋਲ ਜਿਹੜਾ ਫਿਰ ਚੰਦੂ ਲਾਲ ਦਾ ਆਇਆ। ਚੰਦੂ ਲਾਲ ਨੇ ਕਿਹਾ ਮਹਾਰਾਜ ਤੁਸੀਂ ਦੋ ਅੱਖਰ ਇਸਲਾਮ ਦੇ ਸਿਫਤ ਵਿਚ ਗੁਰੂ ਗ੍ਰੰਥ ਸਾਹਿਬ ਦੇ ਵਿਚ ਲਿਖਦੇ ਹੋ
ਤੇ
ਪਰਮਾਨਾ ਮੈਂ ਤਾਰ ਦੇਣਾ ਤੇ ਤੁਸੀਂ ਸਜਾਈ ਮੌਤ ਤੋਂ ਬਚ ਜਾਓਗੇ।
ਤੇ
ਮਹਾਰਾਜ ਕਹਿਣ ਲੱਗੇ ਵੀ ਇਹ ਸਰੀਰ ਦਾ ਆਤਮਾ ਦਾ ਮੇਲਾ ਹੈ, ਇੱਥੇ ਮੌਤ ਦਾ ਸਾਨੂੰ ਕੋਈ ਡਰ ਨਹੀਂ। ਫਿਰ ਇਸ ਚੰਦੂ ਲਾਲ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿੰਦੇ ਨੇ ਜੇਠ ਦੀ ਕੜਕਵੀਂ ਧੁੱਪ ਵਿਚ 3 ਦਿਨ ਖੜੇ ਰੱਖਿਆ, ਖੜੇ ਕੀਤੀ ਰੱਖਿਆ, ਨਾ ਪਾਣੀ ਨਾ ਖੜੇ ਕੀਤੀ ਰੱਖਿਆ। ਫਿਰ ਆਖਿਰਕਾਰ ਇਹਨੇ ਸਮਝਿਆ ਵੀ ਸ਼ਾਇਦ ਅਰਜਨ ਦੇਵ ਜੀ ਸਾਡੇ ਹੁਕਮ ਨੂੰ ਪ੍ਰਵਾਨ ਕਰ ਲੈਣਗੇ, ਪਰ ਮਹਾਰਾਜ ਨੇ ਉਹਨਾਂ ਦੀ ਗੱਲ ਨਹੀਂ ਮੰਨੀ। ਫਿਰ ਤੀਸਰੇ ਦਿਨ ਆਣਕੇ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ। ਤੇ ਇੱਥੇ ਜਦੋਂ ਫਿਰ ਕਹਿੰਦੇ ਨੇ ਸਾਈ ਮੀਆਂ ਮੀਰ ਨੂੰ ਪਤਾ ਲੱਗਾ, ਉਹ ਲਾਹੌਰ ਪਹੁੰਚਿਆ ਤੇ ਉਹ ਦਰਬਾਰੀਆਂ ਨੂੰ ਮਿਲ ਕੇ ਜਦੋਂ ਉੱਥੇ ਪਹੁੰਚਿਆ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਤੱਤੀਆਂ ਤਵੀਆਂ ਤੇ ਬੈਠ ਕੇ ਛੱਡ ਰਹੇ ਸਨ, ਜਦੋਂ ਮਹਾਰਾਜ ਦੀ ਹਾਲਤ ਵਿੱਚ ਤੇ ਧਾਹਾ ਮਾਰ ਕੇ ਰੋ ਗਿਆ। ਕਹਿੰਦਾ ਮਹਾਰਾਜ ਕੁੱਤ ਕੁੱਤ ਵਰਤਾ ਰਹੇ ਜੀ। ਮਹਾਰਾਜ ਕਹਿਣ ਲੱਗੇ ਸਾਈ ਮੀਆਂ ਮੀਰ ਜੀ, ਇੱਕ ਦਿਨ ਤੁਸੀਂ ਦਰਬਾਰ ਸਾਹਿਬ ਆਏ ਸੀ ਤੇ ਅਸੀਂ ਸ਼ਬਦ ਗਾਇਨ ਕਰ ਰਹੇ ਸੀ, ਤਨ ਮਨ ਕਾਟ ਕਾਟ ਸਭ ਅਰਤੀ ਵਿਚ ਅਗਨੀ ਆਪ ਜਲਾਈ, ਤੇ ਤੁਸਾਂ ਨੇ ਸਾਡੇ ਕੁਛ ਸੰਗਾ ਕੀਤਾ ਸੀ ਤੇ ਅਰਜਨ ਜੀ ਇਹ ਸ਼ਬਦ ਪੜਨ ਵਾਸਤੇ ਹੈ ਜਾਂ ਇਹ ਹੋ ਨਹੀਂ ਸਕਦਾ, ਤਾਂ ਅਸੀਂ ਤੁਹਾਨੂੰ ਕਿਹਾ ਸੀ ਵੀ ਇਹਦਾ ਕਦੀ ਤੁਹਾਨੂੰ ਜਵਾਬ ਦੇਵਾਂਗੇ। ਮੀਆਂ ਮੀਰ ਜੀ ਅੱਜ ਤੁਹਾਨੂੰ ਉਸ ਗੱਲ ਦਾ ਅਸੀਂ ਜਵਾਬ ਦੇ ਰਹੇ ਹਾਂ। ਤੇ ਕਹਿੰਦਾ ਮਹਾਰਾਜ ਹੁਕਮ ਕਰੋ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਣਾ। ਤੇ ਮਹਾਰਾਜ ਕਹਿਣ ਲੱਗੇ ਵੀ ਕੁਦਰਤ ਦੇ ਜਿਹੜੇ ਅੱਲਾ ਦੇ ਫਕਰ ਹੈ ਉਹ ਕਦੀ ਕ੍ਰੋਧ ਦੇ ਵਿੱਚ ਨਹੀਂ ਆਉਂਦੇ ਹੁੰਦੇ, ਇਸ ਕਰਕੇ ਤੁਸੀਂ ਸ਼ਾਂਤ ਹੋ ਜਾਓ।
ਤੇ
ਇਹਨਾਂ ਨੇ ਫਿਰ ਸਾਈ ਮੀਆਂ ਮੀਰ ਵਾਪਸ ਆ ਗਿਆ। ਫਿਰ ਇਹਨੂੰ ਮਹਾਰਾਜ ਨੇ ਚੰਦੂ ਲਾਲ ਨੇ ਮਹਾਰਾਜ ਨੂੰ ਬਲਦੀ ਦੇਹ ਵੀ ਉਬਾਲਿਆ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਉਹਨੇ ਤੱਤੀਆਂ ਤਵੀਆਂ ਤੇ ਵੀ ਬਿਠਾਇਆ। ਫਿਰ ਸਤਿਗੁਰਾਂ ਨੂੰ ਕਿਸ ਤਰ੍ਹਾਂ ਸ਼ਹੀਦ ਕਰ ਦਿੱਤਾ ਗਿਆ। ਕਈ ਇਤਿਹਾਸਕਾਰ ਲਿਖਦੇ ਜੀ ਜਦੋਂ ਮਹਾਰਾਜ ਦਾ ਸਰੀਰ ਸੜ ਗਲ ਗਿਆ ਤੇ ਚੰਦੂ ਲਾਲ ਨੇ ਸੋਚਿਆ ਵੀ ਜਦੋਂ ਗਲਿਆ ਸੜਿਆ ਸਰੀਰ ਲੋਕਾਂ ਦੇ ਸਾਹਮਣੇ ਆਏਗਾ ਤੇ ਮੈਨੂੰ ਫਿਟਕਾਰਾਂ ਪੈਣਗੀਆਂ। ਇਹ ਜ਼ਬਰਦਸਤੀ ਮਹਾਰਾਜ ਨੂੰ ਦਰਿਆ ਰਾਵੀ ਦੇ ਕੰਢੇ ਲੈ ਗਿਆ। ਉੱਥੇ ਗੁਰੂ ਅਰਜਨ ਦੇਵ ਮਹਾਰਾਜ ਨੇ ਗੋਤੇ ਦੇ ਕੇ ਫਿਰ ਸ਼ਹੀਦ ਕੀਤਾ। ਤੇ ਕਈ ਇਤਿਹਾਸਕਾਰ ਕਹਿੰਦੇ ਜੀ ਵੀ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਵੀ ਅਸੀਂ ਇਸ਼ਨਾਨ ਕਰਨਾ ਚਾਹੁੰਦੇ ਹਾਂ। ਤੇ ਹੁਣ ਵੀ ਤੇ ਦੇਖੋ ਨਾ ਕਾਤਲ ਦੀ ਮਰਜ਼ੀ ਆ ਵੀ ਉਹ ਇਸ਼ਨਾਨ ਕਰਨ ਦੀ ਆਗਿਆ ਦੇਵੇ ਜਾਂ ਨਾ ਦੇਵੇ, ਇਹ ਗੱਲ ਬਿਲਕੁਲ ਗਲਤ ਹੈ। ਮਹਾਰਾਜ ਨੇ ਕੋਈ ਇਸ਼ਨਾਨ ਕਰਨ ਦੀ ਇੱਛਾ ਪ੍ਰਗਟ ਨਹੀਂ ਕੀਤੀ। ਤੇ ਕਈ ਕਹਿੰਦੇ ਜੀ ਮਹਾਰਾਜ ਰਾਵੀ ਦੇ ਚਿੱਟੋ ਭਾਲ ਆਇਆ ਮੁੜ ਕੇ ਵਾਪਸ ਨਹੀਂ ਆਏ, ਇਹਦਾ ਮਤਲਬ ਫਿਰ ਮਹਾਰਾਜ ਨੇ ਖੁਦਕਸ਼ੀ ਕੀਤੀ ਹੈ। ਤੇ ਮਹਾਰਾਜ ਤੇ ਆਪ ਆਪਣੀ ਕਲਮ ਦੇ ਨਾਲ ਲਿਖਦੇ ਵੀ ਆਤਮ ਘਾਤੀ ਜਗਤ ਕਸਾਈ, ਇਸ ਕਰਕੇ ਮਹਾਰਾਜ ਨੇ ਕੋਈ ਆਤਮ ਹੱਤਿਆ ਨਹੀਂ ਕੀਤੀ। ਚੰਦੂ ਲਾਲ ਨੇ ਜਦੋਂ ਵੇਖਿਆ ਕਿ ਮਹਾਰਾਜ ਦਾ ਗਲਿਆ ਸੜਿਆ ਸਰੀਰ ਲੋਕਾਂ ਦੇ ਸਾਹਮਣੇ ਆਏਗਾ ਮੈਨੂੰ ਫਟਕਾਰਾਂ ਪੈਣਗੀਆਂ, ਜਬਰਦਸਤੀ ਮਹਾਰਾਜ ਨੂੰ ਦਰਿਆ ਰਾਵੀ ਦੇ ਕੰਢੇ ਲਿਆ। ਉੱਥੇ ਮਹਾਰਾਜ ਜੀ ਨੇ ਗੋਤੇ ਦੇ ਕੇ ਸ਼ਹੀਦ ਕੀਤਾ। ਭਾਈ ਰਤਨ ਸਿੰਘ ਭੰਗੂ ਉਹਨਾਂ ਨੇ ਵੀ ਪੰਥ ਪ੍ਰਕਾਸ਼ ਵਿਚ ਲਿਖਿਆ ਗੁਰੂ ਅਰਜਨ ਦਰਿਆਏ ਨਾ ਬੋੜਿਓ, ਕਿ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੋਤੇ ਦੇ ਕੇ ਸ਼ਹੀਦ ਨਹੀਂ ਕੀਤਾ ਗਿਆ। ਉਹ ਕਹਿੰਦਾ ਹਾਂ ਮਹਾਰਾਜ ਨੂੰ ਚੰਦੂ ਲਾਲ ਨੇ ਗੋਤੇ ਦੇ ਕੇ ਸ਼ਹੀਦ ਕੀਤਾ। 30 ਮਈ 1686 ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤੱਤੀਆਂ ਤਵੀਆਂ ਤੇ ਔਰ ਦੇਹ ਵਿੱਚ ਉਬਾਲ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਤੇ ਉਹਨਾਂ ਦਾ ਜੋ ਸਾਨੂੰ ਅਧਿਆਤਮਕ ਪੱਖ ਜਦੋਂ ਅਸੀਂ ਉਹਨਾਂ ਦਾ ਵੇਖਦੇ ਹਾਂ ਤੇ ਉਹਨਾਂ ਨੇ ਵੇਖੋ ਸਾਨੂੰ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਉਹ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਕ ਦੇਖੋ ਦੁਨੀਆਂ ਵਿੱਚ ਗ੍ਰੰਥ ਬੜੇ ਨੇ, ਗੀਤਾ ਹੈ, ਕੁਰਾਨ ਹੈ, ਬਾਈਬਲ ਹੈ, ਅੰਜੀਲ ਹੈ, ਜ਼ਬੂਰ ਹੈ, ਪਰ ਕਿਸੇ ਨੂੰ ਗੁਰੂ ਦਾ ਦਰਜਾ ਨਹੀਂ ਮਿਲਿਆ। ਗੁਰੂ ਦਾ ਦਰਜਾ ਮਿਲਿਆ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੇ, ਜਿਹਦੀ ਸੰਪਾਦਨਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤੀ। ਇਹਦੇ ਵਿੱਚ 6 ਗੁਰੂਆਂ ਦੀ ਬਾਣੀ, 15 ਪੰਥਾਂ ਦੀ ਬਾਣੀ, 11 ਪੱਟਾਂ ਦੀ ਬਾਣੀ, 4 ਗੁਰਸਿੱਖਾਂ ਦੀ ਬਾਣੀ ਦਰਜ ਕਰਕੇ ਸਾਨੂੰ ਗ੍ਰੰਥ ਕਰਕੇ ਦੇ ਕੇ ਗਏ ਨੇ। ਔਰ ਮੈਂ ਸਮਝਦਾ ਹਾਂ ਕਿ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਇਹ ਜਿਹੜੀ ਬਾਣੀ ਲਿਖੀ ਗਈ ਹੈ, ਸਾਨੂੰ ਇਹਨੂੰ ਨਤਮਸਤਕ ਹੋਣਾ ਚਾਹੀਦਾ। ਦੇਖੋ ਇਹ ਧੁਰਕੀ ਬਾਣੀ ਹੈ, ਮਹਾਰਾਜ ਨੇ ਵੀ ਕਿਹਾ ਧੁਰਕੀ ਬਾਣੀ ਆਈ ਸਗਲੀ ਚਿੰਤ ਮਟਾਈ। ਗੁਰੂ ਅਰਜਨ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਜੈਸੀ ਮੈਂ ਆਵੇ ਖਸ ਦੀ ਬਾਣੀ ਤੈਸੜਾ ਕਰੀ ਗਿਆਨ ਵੀ ਲਾ ਲੋ। ਇਹ ਭਾਈ ਲਾ ਲੋ, ਜੋ ਮੇਰਾ ਕਰਤਾ ਪੁਰਖ ਮੈਨੂੰ ਦੱਸਦਾ ਉਹ ਮੈਂ ਲਿਖਦਾ, ਉਹ ਮੈਂ ਬਿਆਨਦਾ। ਇੱਕ ਥਾਂ ਤੇ ਮਹਾਰਾਜ ਨੇ ਇਹ ਵੀ ਕਿਹਾ, ਹਾਂ ਆਪੂ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਊ ਜੀਓ, ਜੋ ਮੈਨੂੰ ਹੁਕਮ ਹੋਇਆ ਉਹ ਮੈਂ ਲਿਖ ਦਿੱਤਾ। ਫਿਰ ਵੇਖੋ ਕਿੱਡੀ ਨਿਮਰਤਾਈ ਹੈ, ਐਡਾ ਵੱਡਾ ਗ੍ਰੰਥ ਲਿਖ ਕੇ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਹੰਕਾਰ ਵਿਚ ਨਹੀਂ ਆਏ। ਕਿੱਡੀ ਨਿਮਰਤਾਈ ਦੇ ਨਾਲ ਉਹਨਾਂ ਨੇ ਆਖਰੀ ਪੰਕਤੀ ਲਿਖੀ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਕੀ ਹੋਈ। ਮੇਰੇ ਵਿਚ ਕੋਈ ਗੁਣ ਹੀ ਨਹੀਂ, ਕਹਿੰਦੇ ਅਕਾਲ ਪੁਰਖ ਨੇ ਮੇਰੇ ਉੱਤੇ ਤਰਸ ਕਰਕੇ ਇਹ ਸਾਰਾ ਕਾਰਜ ਸੰਪੂਰਨ ਕੀਤਾ। ਤੋ ਮੈਂ ਕਈ ਵਾਰੀ ਦੇਖਦਾ ਵੀ ਅੱਜ ਕੋਈ ਕਵੀ ਕਵਿਤਾ ਲਿਖਦੇ ਜੀ ਉਹਦੇ ਮਨ ਵਿਚ ਹੰਕਾਰ ਆ ਜਾਂਦਾ। ਵਾਲਮੀਕ ਨੇ ਰਮਾਇਣ ਲਿਖੀ ਸੀ, ਉਹਨੂੰ ਕਿਹਾ ਸੀ ਜਦੋਂ ਤੱਕ ਦੁਨੀਆਂ ਚ ਭਗਵਾਨ ਰਾਮ ਚੰਦਰ ਦਾ ਨਾਮ ਰਹੇਗਾ ਮੇਰਾ ਨਾਮ ਸੁਨਹਿਰੀ ਅੱਖਰਾਂ ਚ ਲਿਖਿਆ ਜਾਵੇਗਾ। ਅੰਗਰੇਜ਼ੀ ਦਾ ਇੱਕ ਕਵੀ ਸੀ ਜੋਹਨ ਮਿਲਟਨ, ਉਹਨੇ ਇੱਕ ਰਚਨਾ ਲਿਖੀ ਸੀ, ਉਹਨੇ ਕਿਹਾ ਸੀ ਉਹਨੇ ਵੀ ਇੱਕ ਰਚਨਾ ਲਿਖੀ ਤੇ ਉਹਨੇ ਨਾਲ ਹੀ ਆਪਣੀ ਕਲਮ ਦੇ ਨਾਲ ਲਿਖਿਆ ਸੀ ਦਰ ਵੇੜ ਵੇਲੇ ਨੌਤ ਲੈ ਕੇ ਚਟਾਈ ਸੰਸਾਰ ਮੇਰੀ ਰਚਨਾ ਨੂੰ ਮਰਨ ਨਹੀਂ ਦੇਵੇਗਾ। ਪਰ ਗੁਰੂ ਅਰਜਨ ਦੇਵ ਮਹਾਰਾਜ ਦੀ ਵਿਸ਼ਾਲ ਆਤਮਾ ਦਾ ਅੰਦਾਜ਼ਾ ਹੈ ਕਿ ਇਤਨਾ ਵੱਡਾ ਸਾਨੂੰ ਤਾਂ ਅਧਿਆਤਮਕ ਗ੍ਰੰਥ ਦੇ ਕੇ ਉਹ ਹੰਕਾਰ ਵਿਚ ਨਹੀਂ ਆਉਂਦੇ, ਲੇਕਿਨ ਕਿੱਡੀ ਨਿਮਰਤਾਈ ਦੇ ਨਾਲ ਫਿਰ ਵੀ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਨੇ ਕਿ ਤੁਸੀਂ ਨੇ ਮੇਰੇ ਅਤੇ ਤਰਸ ਕਰਕੇ ਮੇਰੇ ਕੋਲੋਂ ਇਹ ਸਾਰਾ ਕਾਰਜ ਕਰਵਾਇਆ।
ਬਿਲਕੁਲ ਬਿਲਕੁਲ ਜੀ। ਸੋ ਵਾਕਈ ਅੱਜ ਇਸ ਖਾਸ ਸਿਲਸਿਲੇ ਦੇ ਵਿਚ ਅਸੀਂ ਇੱਕ ਵਾਰ ਫਿਰ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਕਰਦੇ ਆਂ ਔਰ ਨਾਲ ਹੀ ਨਾਲ ਅਰਦਾਸ ਗੁਰੂ ਸਾਹਿਬ ਦੇ ਅੱਗੇ ਕਰਦੇ ਆਂ, ਪ੍ਰਮਾਤਮਾ ਦੇ ਅੱਗੇ ਕਰਦੇ ਆਂ ਕਿ ਉਹਨਾਂ ਦੇ ਜੀਵਨ ਦੇ ਕੁਛ ਕਿਣਕਾਂ ਮਾਤਰ ਕੁਛ ਜਿਹੜੇ ਅਸੂਲ ਹੈ ਉਹ ਸਾਡੇ ਜੀਵਨ ਦੇ ਵਿਚ ਅਸੀਂ ਅਪਣਾਉਣ ਯੋਗ ਹੋ ਸਕੀਏ ਉਹਨਾਂ ਦੀ ਮਿਹਰ ਸਦਕਾ। ਸੋ ਬਹੁਤ ਬਹੁਤ ਧੰਨਵਾਦ ਦਿਲਬਰ ਸਾਹਿਬ ਤੁਸੀਂ ਗੁਰੂ ਸਾਹਿਬ ਦੇ ਜੀ।
ਮੈਂ ਥੋੜੀ ਸੋਚਿਆ ਵੀ ਦੱਸਣਾ ਚਾਹੁੰਦਾ ਵੀ ਕਈ ਸੱਜਣ ਕਹਿੰਦੇ ਵੀ ਜਾਸਾ ਕੀ ਹੁੰਦਾ
ਜੀ,
ਜਹਾਂਗੀਰ ਨੇ ਕਿਹਾ ਵੀ ਜਾਸਾ ਦੇ ਅਨੁਸਾਰ ਇਹਨੂੰ ਤਸੀਹੇ ਦੇ ਕੇ ਕਤਲ ਕਰ ਦਿਓ
ਜੀ।
ਮਤਲਬ ਜਾਸਾ ਦਾ ਮਤਲਬ ਹੁੰਦਾ ਵੀ ਉਹਦੀ ਧਰਤੀ ਦੇ ਉੱਤੇ ਉਹਦਾ ਖੂਨ ਨਹੀਂ ਡੁੱਲਣਾ ਚਾਹੀਦਾ, ਉਹਨੂੰ ਐਸੇ ਤਸੀਹੇ ਦਿਓ ਵੀ ਉਹਦਾ ਖੂਨ ਧਰਤੀ ਤੇ ਨਾ ਡੁੱਲੇ, ਇਹਨੂੰ ਜਾਸਾ ਕਹਿੰਦੇ ਆ।
ਸੋ
ਗੁਰੂ ਅਰਜਨ ਦੇਵ ਮਹਾਰਾਜ ਨੇ ਤੱਤੀਆਂ ਤਵੀਆਂ ਤੇ ਸ਼ਹਾਦਤ ਦੇ ਕੇ ਸਾਨੂੰ ਦੱਸ ਦਿੱਤਾ ਸੀ ਕਿ ਸ਼ਹੀਦ ਗੁਰੂ ਅਰਜਨ ਕੇ ਅਫਸਾਰ ਨੂੰ ਸਾਬਿਤ ਕਰ ਦਿਆ, ਆਖਿਰ ਸ਼ਹੀਦੀ ਨਾਮ ਕਿਸ ਕਾ ਹੈ ਸ਼ਹਾਦਤ ਕਿਸ ਕੋ ਕਹਤੇ ਹੈ। ਔਰ ਇਸੇ ਕਰਕੇ ਉਰਦੂ ਦੇ ਸ਼ਾਇਰ ਨੇ ਵੀ ਕਿਹਾ ਸੀ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਯਹਾਂ ਮੌਤ ਕੀ ਹਯਾਤ ਹੈ। ਸੋ ਬਾਅਦ ਵਿਚ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦਾ ਇਹ ਨਤੀਜਾ ਨਿਕਲਿਆ ਸੀ, ਉਹਨੇ ਡਾਕਟਰ ਮੁਹੰਮਦ ਲਤੀਫ ਨੇ ਲਿਖ ਦਿੱਤਾ ਸੀ ਕਿ ਡੈਥ ਆਫ ਗੁਰੂ ਅਰਜਨ ਇਸ ਦਾ ਗ੍ਰੇਟ ਟਰਨਿੰਗ ਪੁਆਇੰਟ ਇਨ ਦਾ ਹਿਸਟਰੀ ਆਫ ਸਿੱਖ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਵਿਚ ਇੱਕ ਨਵਾਂ ਮੋੜ ਲੈ ਕੇ ਆਈ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮੁਗਲਾਂ ਦੇ ਨਾਲ ਚਾਰ ਜੰਗ ਲੜੇ, ਇੱਥੋਂ ਫਿਰ ਸਾਡਾ ਕੁਰਬਾਨੀ ਯੁੱਗ ਵੀ ਆਰੰਭ ਹੁੰਦਾ। ਪਹਿਲਾ ਜਿਹੜਾ ਯੁੱਗ ਸੀ ਉਹ ਗੁਰਬਾਣੀ ਯੁੱਗ ਸੀ, ਗੁਰੂ ਅਰਜਨ ਦੇਵ ਜੀ ਨੂੰ ਸ਼ਹਾਦਤ ਦੇ ਕੇ ਇਹ ਫਿਰ ਸਾਡਾ ਸਿੱਖੀ ਦਾ ਕੁਰਬਾਨੀ ਯੁੱਗ ਆਰੰਭ ਹੁੰਦਾ
ਜੀ ਜੀ।
ਮੈਂ ਇੱਕ ਵਾਰ ਫਿਰ ਹਰਮਨੀ ਵੱਲੋਂ ਔਰ ਆਪਣੇ ਵੱਲੋਂ ਮੈਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਨੂੰ ਕੋਟ ਐਨ ਕੋਟ ਪ੍ਰਣਾਮ ਕਰਦਾ
ਜੀ। ਬਿਲਕੁਲ। ਸੋ ਅੱਜ ਇਸ ਖਾਸ ਸਿਲਸਿਲੇ ਰਾਹੀਂ ਗੁਰੂ ਸਾਹਿਬ ਦੇ ਜੀਵਨ ਦੇ ਉੱਤੇ ਤਾਂ ਇੱਕ ਜਿਹੜੀ ਝਾਤ ਹੈ ਉਹ ਅਸੀਂ ਮਾਰੀ ਔਰ ਹਮੇਸ਼ਾ ਦਿਲਬਰ ਸਾਹਿਬ ਆਪਣੇ ਵੱਲੋਂ ਬਹੁਤ ਵਿਸਥਾਰ ਦੇ ਵਿੱਚ ਜਿਹੜੀ ਕੋਈ ਵੀ ਜਾਣਕਾਰੀ ਹੈ ਸਾਡੇ ਵਿਰਸੇ ਦੇ ਨਾਲ ਇਤਿਹਾਸ ਦੇ ਨਾਲ ਸੰਬੰਧਿਤ ਲੈ ਕੇ ਆਉਂਦੇ ਆ। ਔਰ ਅੱਜ ਗੁਰੂ ਸਾਹਿਬ ਦੇ ਜੀਵਨ ਦੇ ਉੱਤੇ ਜਦੋਂ ਅਸੀਂ ਗੱਲ ਕਰ ਰਹੇ ਸੀਗੇ ਤਾਂ ਇੱਕ ਜਿਹੜਾ ਇੱਕ ਖਾਸ ਪੱਖ ਉਹਨਾਂ ਦੀ ਸ਼ਖਸੀਅਤ ਦਾ ਕਿ ਇੰਨੀ ਗਿਆਨਵਾਨ ਸ਼ਖਸੀਅਤ, ਦੇਖੋ ਗਿਆਨ ਦਾ ਭੰਡਾਰ ਸੀਗੇ ਔਰ ਜਦੋਂ ਅਸੀਂ ਹੁਨਰ ਦੀ ਗੱਲ ਕਰਦੇ ਹਾਂ ਤਾਂ ਹੁਨਰ ਵੀ ਕਿੰਨੇ ਤਰ੍ਹਾਂ ਦਾ ਉਹਨਾਂ ਦੇ ਅੰਦਰ, ਆਰਕੀਟੈਕਟ ਉਸ ਵੇਲੇ ਸੀ ਉਹ ਹਨਾ, ਫਿਰ ਉਸ ਵੇਲੇ ਉਹ ਇੱਕ ਸਾਹਿਤਕਾਰ ਵੀ ਸੀਗੇ, ਉਸ ਵੇਲੇ ਉਹ ਇੱਕ ਸੰਗੀਤਕਾਰ ਵੀ ਸੀਗੇ ਉਸ ਵੇਲੇ, ਔਰ ਇੰਨੇ ਸਾਰੇ ਗੁਣਾਂ ਦਾ ਜਿਹੜਾ ਭੰਡਾਰ ਸੀ ਉਹਨਾਂ ਦੀ ਸ਼ਖਸੀਅਤ ਦੇ ਅੰਦਰ ਹੋਣ ਦੇ ਬਾਵਜੂਦ ਵੀ ਨਿਮਰਤਾ ਜਿਹੜੀ ਸੀ ਉਹ ਉਹਨਾਂ ਦੇ ਅੰਦਰ ਕਿੰਨੀ ਜ਼ਿਆਦਾ ਸੀ, ਔਰ ਨਿਮਰਤਾ ਦੇ ਨਾਲ ਨਾਲ ਸਬਰ, ਸੰਤੋਖ, ਸਹਿਣਸ਼ੀਲਤਾ ਜਿਹੜੀ ਹੈ ਉਹ ਇਹੋ ਜਿਹੇ ਗੁਣ ਹੈ ਜਿਹੜੇ ਖਾਸ ਤੌਰ ਦੇ ਉੱਤੇ ਸਾਨੂੰ ਉਹਨਾਂ ਦੀ ਸ਼ਖਸੀਅਤ ਦੇ ਵਿੱਚੋਂ ਅਪਣਾਉਣ ਦੀ ਲੋੜ ਹੈ। ਔਰ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਦੀ ਸ਼ਹਾਦਤ ਤਾਂ ਵਾਕਈ ਸਿੱਖ ਇਤਿਹਾਸ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਸੀ ਹਨਾ, ਔਰ ਜਿਹੜੀ ਉਸ ਵੇਲੇ ਜਿਹੜੇ ਮੁਗਲਾਂ ਦੇ ਜ਼ੁਲਮਾਂ ਦੇ ਨਾਲ ਪਹਿਲਾਂ ਹੀ ਬਹੁਤ ਬੁਰੀ ਤਰ੍ਹਾਂ ਜਿਹੜੀ ਲੁਕਾਈ ਸੀਗੀ ਉਹ ਪਹਿਲਾਂ ਹੀ ਮੁਰਝਾ ਆ ਚੁੱਕੀ ਸੀ ਇੱਕ ਤਰ੍ਹਾਂ ਦੇ ਨਾਲ, ਉਹਨਾਂ ਦੇ ਅੰਦਰ ਜਜ਼ਬਾ ਜਿਹੜਾ ਸੀ ਉਹ ਵੀ ਖਤਮ ਹੋ ਗਿਆ ਸੀਗਾ ਹਨਾ, ਆਪਣੇ ਜੀਵਨ ਦੇ ਲਈ ਆਪਣੇ ਹੱਕਾਂ ਦੇ ਲਈ ਲੜਨ ਦਾ। ਸੋ ਉਸ ਤੋਂ ਬਾਅਦ ਉਹਨਾਂ ਦੇ ਅੰਦਰ ਇੱਕ ਨਵੀਂ ਰੂਹ ਜਿਹੜੀ ਆ ਉਹ ਵੀ ਫੁੱਕੀ ਆ ਉਸ ਵੇਲੇ ਦੀ ਲੁਕਾਈ ਦੇ ਵਿੱਚ। ਇਸ ਸ਼ਹਾਦਤ ਤੋਂ ਬਾਅਦ ਇੱਕ ਨਵੀਂ ਤਰ੍ਹਾਂ ਦਾ ਜਿਹੜਾ ਇਤਿਹਾਸ ਦੇ ਵਿੱਚ ਪੰਨਾ ਆ ਉਹ ਲਿਖਣਾ ਆਰੰਭ ਹੋਇਆ ਸਿੱਖ ਇਤਿਹਾਸ ਦੇ ਵਿੱਚ, ਔਰ ਨਾਲ ਹੀ ਨਾਲ ਆਮ ਜਿਹੜੇ ਲੋਕ ਹੈ ਉਹ ਵੀ ਕਾਫੀ ਹੱਦ ਤੱਕ ਇਸ ਫਲਸਫੇ ਨੂੰ ਅਪਣਾਉਂਦਿਆਂ ਹੋਇਆਂ ਇਸ ਜੀਵਨ ਤੋਂ ਜਿਹੜੀ ਸੇਧ ਲੈਣ ਦੇ ਵੱਲ ਤੁਰ ਪਏ। ਸੋ ਇੱਕ ਜਿਹੜਾ ਨਫ਼ਰਤ ਤੋਂ ਸ਼ੁਰੂ ਹੋਇਆ ਸੀ ਚਾਹੇ ਜਹਾਂਗੀਰ ਦੀ ਜਿਹੜੀ ਇਹ ਨਫ਼ਰਤ ਸੀ ਕਿ ਉਹਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਕੇ ਤੇ ਲੋਕਾਂ ਚ ਹੋਰ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਦਾ ਜਿਹੜਾ ਅਸਰ ਸੀ ਉਹ ਉਲਟਾ ਹੋਇਆ ਲੋਕਾਂ ਦੇ ਉੱਤੇ ਹਨਾ। ਸੋ ਇਹ ਬਹੁਤ ਵੱਡੀ ਦੇਣ ਸੀ ਗੁਰੂ ਸਾਹਿਬ ਦੀ ਕਿ ਉਹਨਾਂ ਨੇ ਇੰਨੇ ਸਾਰੇ ਗੁਣਾਂ ਦੇ ਭੰਡਾਰ ਹੋਣ ਦੇ ਬਾਵਜੂਦ ਇੱਕ ਤਾਂ ਕਿਤੇ ਵੀ ਉਹਨਾਂ ਨੇ ਉਹ ਜਿਹੜਾ ਵਿਰੋਧ ਸੀਗਾ ਉਹ ਕਿਸੇ ਉਹਨਾਂ ਦੇ ਜਵਾਬ ਦੇ ਵਿੱਚ ਕੁਛ ਇਹੋ ਜਿਹੀਆਂ ਜਿਹੜੀਆਂ ਕਰਾਮਾਤਾਂ ਦੇ ਰੂਪ ਦੇ ਵਿੱਚ ਜਾਂ ਫਿਰ ਇਹੋ ਜਿਹੇ ਜਿਹੜੇ ਬਹੁਤ ਰੁੱਖੇ ਰੂਪ ਦੇ ਵਿੱਚ ਨਹੀਂ ਉਹਨਾਂ ਨੇ ਉਸ ਨੂੰ ਸਵੀਕਾਰਿਆ, ਸਗੋਂ ਉਹਨਾਂ ਨੇ ਬਹੁਤ ਨਿਮਰ ਹੋ ਕੇ ਉਸ ਵਿਰੋਧ ਨੂੰ ਵੀ ਸਵੀਕਾਰਿਆ। ਸੋ ਉਹਨਾਂ ਦੀ ਜ਼ਿੰਦਗੀ ਦੇ ਬਹੁਤ ਸਾਰੇ ਪੱਖ ਹੈ ਜਿਨ੍ਹਾਂ ਤੋਂ ਸਾਨੂੰ ਸਬਕ ਲੈਣ ਦੀ, ਸੇਧ ਲੈਣ ਦੀ ਬਹੁਤ ਵੱਡੀ ਲੋੜ ਹੈ ਇਸ ਵੇਲੇ। ਸੋ ਬਹੁਤ ਬਹੁਤ ਧੰਨਵਾਦ ਦਿਲਬਰ ਸਾਹਿਬ, ਤੁਸੀਂ ਹਮੇਸ਼ਾ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਬਹੁਤ ਅਹਿਮ ਜਿਹੜੀ ਜਾਣਕਾਰੀ ਔਰ ਗਿਆਨ ਜਿਹੜਾ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਹੋ। ਤੁਹਾਨੂੰ ਨਰਿੰਦਰ ਰਠੌਰ ਹੁਰੀ ਜਿਹੜੇ ਆ ਉਹ ਵੀ ਇਸ ਵੇਲੇ ਫਤਿਹ ਦੀ ਸਾਂਝ ਤੁਹਾਡੇ ਨਾਲ ਪਾ ਰਹੇ ਨੇ, ਕਹਿੰਦੇ ਦਿਲਬਰ ਸਾਹਿਬ ਗੁਰਫਤਿਹ ਜੀ।
ਗੁਰਫਤਿਹ ਗੁਰਫਤਿਹ ਸਾਰੇ ਸਰੋਤਿਆਂ ਨੂੰ, ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।